ਮਨੁੱਖਤਾ ਦੇ ਦੁਸ਼ਮਣ ਨਸ਼ੇ। ਨਸ਼ਾ ਕੀ ਹੈ? ਮਹਾਨ ਕੋਸ਼ ਅਨੁਸਾਰ ਨਸ਼ੇ ਦਾ ਭਾਵ ਅਮਲ ਮਾਦਕ ਦਰਵ ਦਿਮਾਗ ਨੂੰ ਕੋਪ ਕਰਨ ਵਾਲਾ ਪਦਾਰਥ ਹੈ। ਨਸ਼ੀਲੇ ਪਦਾਰਥਾਂ ਦੇ ਵਰਤਣ ਤੋਂ ਹੋਈ ਨੀਮ ਬੇਹੋਸ਼ੀ ਦੀ ਹਾਲਤ ਨੂੰ ਕੋਪ ਅਵਸਥਾ ਕਹਿੰਦੇ ਹਨ। ਕੋਪ ਅਵਸਥਾ ਦਿਮਾਗ ਦੀ ਇੱਕ ਐਸੀ ਹਾਲਤ ਹੈ ਜੋ ਮਨੁੱਖ ਦਾ ਅਸਲੀਅਤ ਨਾਲੋਂ ਨਾਤਾ ਤੋੜ ਦਿੰਦੀ ਹੈ ਅਤੇ ਮਨੁੱਖ ਨੂੰ ਮਦਹੋਸ਼ੀ ਦੀ ਅਵਸਥਾ ਵਿੱਚ ਲੈ ਜਾਂਦੀ ਹੈ। ਇਸ ਹਾਲਤ ਵਿੱਚ ਨਾ ਤਾਂ ਮਨੁੱਖ ਸਹੀ ਸੋਚ ਸਕਦਾ ਹੈ ਨਾ ਹੀ ਸਹੀ ਕੰਮ ਕਰ ਸਕਦਾ ਹੈ, ਕਿਉਂਕਿ ਮਨੁੱਖ ਦੀ ਮਤ ਦਾ ਸਹੀ ਸੋਚਣ ਸ਼ਕਤੀ ਨਾਲੋਂ ਨਾਤਾ ਟੁੱਟਿਆ ਹੋਇਆ ਹੁੰਦਾ ਹੈ ਕੋਪ ਅਵਸਥਾ ਵਿੱਚ ਜਾਣ ਕਾਰਨ। ਅਤੇ ਕੋਪ ਅਵਸਥਾ ਮਿਲਦੀ ਹੈ, ਹੋ ਜਾਂਦੀ ਹੈ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਨਾਲ। ਸੋ ਮਨੁੱਖ ਦੀ ਮਤ ਦਾ ਸਹੀ ਸੋਚਣ ਸ਼ਕਤੀ ਨਾਲੋਂ ਨਾਤਾ ਟੁੱਟ ਜਾਂਦਾ ਹੈ ਇਸ ਕੋਪ ਅਵਸਥਾ ਵਿੱਚ ਜਾਣ ਨਾਲ। ਜੇ ਮਨੁੱਖ ਨਸ਼ੀਲੇ ਪਦਾਰਥ ਜ਼ਿਆਦਾ ਸੇਵਨ ਕਰ ਲਵੇ ਤਾਂ ਇਹ ਕੋਪ ਅਵਸਥਾ ਹੀ ਪਾਗਲਪਣ ਬਣ ਜਾਂਦੀ ਹੈ। ਐਸੀ ਹਾਲਤ ਵਿੱਚ ਜਿੱਥੇ ਮਨੁੱਖ ਨੂੰ ਮਾੜੇ ਚੰਗੇ ਦੀ ਪਰਖ ਨਹੀਂ ਰਹਿੰਦੀ, ਉੱਥੇ ਉਸ ਦੀ ਆਪਣੇ ਪਰਾਏ ਦੀ ਸੂਝ ਵੀ ਖਤਮ ਹੋ ਜਾਂਦੀ ਹੈ। ਮਨੁੱਖ ਦੀ ਮਤ ਮਾਰੀ ਜਾਂਦੀ ਹੈ। ਮਰੀ ਹੋਈ ਮਤ ਅਧੀਨ ਮਨੁੱਖ ਲੋਕ ਪਰਲੋਕ ਵਿੱਚ ਬੇਇੱਜ਼ਤ ਹੋ ਕੇ ਧੱਕੇ ਖਾਣ ਦੇ ਕਰਮ ਕਰ ਬੈਠਦਾ ਹੈ ਅਤੇ ਸਾਰੀ ਆਯੂ ਪਛਤਾਵੇ ਅਤੇ ਹੌਕਿਆਂ ਵਿੱਚ ਬਤੀਤ ਕਰਦਾ ਇੱਥੋਂ ਸੰਸਾਰ ਤੋਂ ਚਲਾ ਜਾਂਦਾ ਹੈ। ਨਸ਼ੇ ਅਧੀਨ ਬਣੀ ਐਸੀ ਪਾਗਲਪਨ ਦੀ ਅਵਸਥਾ ਵਿੱਚ ਨਸ਼ਈ ਮਨੁੱਖ ਨੂੰ ਨਾ ਸਰਕਾਰ ਦਾ ਡਰ, ਨਾ ਸਮਾਜ ਦੀ ਲੱਜਾ ਅਤੇ ਨਾ ਹੀ ਪਰਮਾਤਮਾ ਦਾ ਭੈ ਹੁੰਦਾ ਹੈ। ਉਹ ਪਾਗਲਪਨ ਦੀ ਅਵਸਥਾ ਵਿੱਚ ਮਨ ਆਈਆਂ ਕਰਦਾ ਹੈ, ਆਪਣਾ ਲੋਕ ਪਰਲੋਕ ਵਿਗਾੜੀ ਹੀ ਜਾਂਦਾ ਹੈ, ਕਿਸੇ ਵੀ ਸਿਆਣੇ ਬੰਦੇ ਦੀ ਗੱਲ ਨਹੀਂ ਸੁਣਦਾ। ਨਸ਼ਈ ਮਨੁੱਖ ਦੀ ਬਾਣੀ ਬਣੀ ਦਸ਼ਾ ਪ੍ਰਥਾਏ ਸ੍ਰੀ ਗੁਰੂ ਅਮਰਦਾਸ ਜੀ ਦਾ ਪਾਵਨ ਗੁਰਬਾਣੀ ਵਿੱਚ ਫਰਮਾਨ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 554 ਉੱਪਰ ਅੰਕਿਤ ਹੈ ਕਿ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ ਖਸਮਹੋਂ ਧੱਕੇ ਖਾਏ, ਜਿਤ ਪੀਤੈ ਖਸਮ ਵਿਸਰੈ ਦਰਗਹ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚੈ ਜੇ ਕਾ ਪਾਰ ਵਸਾਏ, ਨਾਨਕ ਨਦਰੀ ਸੱਚ ਮਦ ਪਾਈਐ ਸਤਗੁਰ ਮਿਲੈ ਜਿਸ ਆਏ। ਨਸ਼ੇ ਅਧੀਨ ਬਣੀ ਮਦਹੋਸ਼ੀ ਦੀ ਅਵਸਥਾ ਜਿਸ ਨੂੰ ਕੋਪ ਅਵਸਥਾ ਪਿੱਛੇ ਆਖਿਆ ਗਿਆ ਹੈ, ਇਸ ਵਿੱਚ ਮਨੁੱਖ ਆਪਣੀ ਹੀ ਖਿਆਲੀ ਦੁਨੀਆ ਰਚ ਲੈਂਦਾ ਹੈ ਜੋ ਬਿਲਕੁਲ ਹਵਾਈ ਕਿਲਿਆਂ ਦੀ ਤਰ੍ਹਾਂ ਬੇਬੁਨਿਆਦੀ ਰਚਨਾ ਹੁੰਦੀ ਹੈ। ਇਸ ਦਾ ਅਸਲੀਅਤ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ। ਜਿਉਂ ਜਿਉਂ ਨਸ਼ੇ ਦਾ ਪ੍ਰਭਾਵ ਘਟਦਾ ਹੈ ਤਿਉਂ ਤਿਉਂ ਮਦਹੋਸ਼ੀ ਅਵਸਥਾ ਅਧੀਨ ਬਣੀ ਹੋਈ ਕਲਪਿਤ ਦੁਨੀਆ ਵੀ ਖਤਮ ਹੋਣ ਲੱਗ ਪੈਂਦੀ ਹੈ ਅਤੇ ਅਸਲੀਅਤ ਮਨੁੱਖ ਦੇ ਸਾਹਮਣੇ ਆ ਉਜਾਗਰ ਹੁੰਦੀ ਹੈ, ਉਸ ਅਸਲੀਅਤ ਨੂੰ ਜਿਸ ਨੂੰ ਮਨੁੱਖ ਨੇ ਨਸ਼ਾ ਪੀ ਕੇ ਜਾਂ ਵਰਤ ਕੇ ਭੁਲਾਉਣ ਦਾ ਯਤਨ ਕੀਤਾ ਸੀ। ਮੁੜ ਵੇਖ ਕੇ ਮਨੁੱਖ ਪਹਿਲਾਂ ਤੋਂ ਵੀ ਜ਼ਿਆਦਾ ਦੁਖੀ ਤੇ ਪਰੇਸ਼ਾਨ ਹੁੰਦਾ ਹੈ। ਮੁੜ ਪਰੇਸ਼ਾਨੀ ਅਤੇ ਦੁੱਖ ਤੋਂ ਨਿਜਾਤ ਪਾਉਣ ਲਈ ਅਤੇ ਫਿਰ ਉਸੇ ਮਦਹੋਸ਼ੀ ਦੀ ਕਲਪਿਤ ਰਚਨਾ ਨੂੰ ਪ੍ਰਾਪਤ ਕਰਨ ਲਈ ਮਨੁੱਖ ਨਸ਼ੇ ਦਾ ਮੁੜ ਸੇਵਨ ਕਰਦਾ ਹੈ। ਬਾਰ ਬਾਰ ਨਸ਼ਾ ਸੇਵਨ ਦੇ ਕਰਮ ਆਦਤ ਬਣ ਕੇ ਮਨੁੱਖ ਦੇ ਸੁਭਾਅ ਦਾ ਇੱਕ ਅੰਗ ਬਣ ਜਾਂਦੇ ਹਨ ਜੋ ਮਨੁੱਖ ਨੂੰ ਆਪਣਾ ਸਦੀਵੀ ਗੁਲਾਮ ਬਣਾ ਲੈਂਦੇ ਹਨ। ਇਹ ਨਸ਼ਈ ਸੁਭਾਅ ਦੀ ਗੁਲਾਮੀ ਮਨੁੱਖ ਦਾ ਉਨਾ ਚਿਰ ਖਿਹੜਾ ਨਹੀਂ ਛੱਡਦੀ ਜਿਤਨਾ ਚਿਰ ਮਨੁੱਖ ਹੱਸਦੇ ਵਸਦੇ ਇਸ ਸੰਸਾਰ ਤੋਂ ਸ਼ਮਸ਼ਾਨ ਘਾਟ ਤੱਕ ਨਹੀਂ ਪੁੱਜ ਜਾਂਦਾ। ਜੇ ਕਿਤੇ ਚੰਗੀ ਸੋਭਤ ਦੁਆਰਾ ਜਾਂ ਗੁਰੂ ਉਪਦੇਸ਼ ਨੂੰ ਸੁਣ ਕੇ ਨਸ਼ਈ ਮਨੁੱਖ ਦੇ ਮਨ ਵਿੱਚ ਨਸ਼ੇ ਨੂੰ ਛੱਡਣ ਲਈ ਕੁਝ ਸੰਸਕਾਰ ਬਣਦੇ ਵੀ ਹਨ, ਉਨ੍ਹਾਂ ਚੰਗੇ ਸੰਸਕਾਰਾਂ ਉੱਤੇ ਨਸ਼ਾ ਸੇਵਨ ਕਰਨ ਦੇ ਸੁਭਾਵੀ ਸੰਸਕਾਰ ਹਾਵੀ ਹੋ ਕੇ ਚੰਗੇ ਸੰਸਕਾਰਾਂ ਨੂੰ ਸਾਕਾਰ ਨਹੀਂ ਹੋਣ ਦਿੰਦੇ। ਮਨੁੱਖ ਨਸ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੋਇਆ ਵੀ ਨਸ਼ੇ ਦੀ ਗ੍ਰਿਫਤ ਵਿੱਚੋਂ ਨਿਕਲ ਨਹੀਂ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ 591 ਸਵੱਈਏ ਵਿੱਚ ਪ੍ਰਗਟਾਇਆ ਹੋਇਆ ਫਰਮਾਨ ਨਸ਼ਈ ਮਨੁੱਖ ਉੱਤੇ ਇਨ ਬਿਨ ਲਾਗੂ ਹੋ ਨਿਬੜਦਾ ਹੈ। ਭਾਈ ਸਾਹਿਬ ਜੀ ਆਪਣੇ ਕਵਿਤ ਵਿੱਚ ਲਿਖਦੇ ਹਨ ਕਿ ਜੈਸੀ ਪੋਸਤੀ ਸੁਨਤ ਕਹਿਤ ਪੋਸਤ ਬੁਰੋ, ਤਾਂ ਕਿ ਬਸ ਭਇਓ ਛਾਡਿਓ ਚਾਹੈ ਪੈਣਾ ਛੂਟੇ। ਜੈਸੇ ਪੋਸਤੀ ਸੁਣਤ ਕਹਿਤ ਪੋਸਤ ਬੁਰੋ, ਤਾਂ ਕਿ ਬਸ ਭਇਓ ਛਾਡਿਓ ਚਾਹੈ ਪੈਣਾ ਛੂਟੇ। ਜੈਸੇ ਜੂਆ ਖੇਲ ਬੇਤਹਾਰ ਬਿਲਖੈ ਜੁਆਰੀ, ਤਉ ਪਰ ਜੁਆਰਨ ਕੀ ਸੰਗਤ ਨਾ ਟੁੱਟੇ। जैसे चोर चोरी जात हिरदय सहकत पुन तज तना चोरी जौलो सीस ही न फूटे। जिस तरह पोस्त पीण वाला मनुख सियाणिया पासों अमल दे अवगुण सुनदा भी है अते खुद भी अपने मुंह विचों नशे नूं माड़ा कहिंदा है, अपने बच्चियां नूं ते होरनां नूं इस नशे तो बचण दा उपदेश भी करदा है, पर खुद नशियां दा इन्ना गुलाम हो जांदा है कि वह नशे नूं छड्डणा चाहुंदा होया भी छड्ड नहीं सकदा। नशई मनुख की हालत ऐन उसे जुआरी वर्गी हो जाती है जो जुआ खेल के सारी संपदा हार दिंदा है, संपदा दे हथों चले जाण दा हारन दा दुख भी महसूस करता है, मायक तंगी कारण रोंदा ते विलकदा भी है, पर जुआ खेडण दी माड़ी लत अते जुआरियां दी कुसंगत नूं छड्ड भी नहीं सकदा। एक होर उदाहरण दे के भाई साहिब फरमाउंदे हन कि नशई मनुख दी हालत उस चोर वर्गी बन जांदी है जिस नूं पता भी है ज्ञान भी है कि चोरी करनी माड़ा कर्म है, वह चोरी करन दे फल स्वरूप मिलण वाले दंड नूं भी जाणदा है, हर समय डरदा भी रहिंदा है कि मेरे इस माड़े कर्म का किसी नूं पता ना लग जाए, अते इस तरह वह सहम वाला जीवन बतीत करता है, डर वाले जीवन विच जीवन बसर करता है, किसी किसी समय चोरी छड्ड देण दा हौसला भी करता है, पर चोरी करन दे सुभावी संस्कार उस नूं चोरी नहीं छड्डण दिंदे। एक दिन चोरी करन दा बनिया सुभा ही चोर की मौत का कारण बन जाता है। नशे किवें लगदे हन? नशे लगन दे कुछ एक कारण जो ख्याल विच आउंदे ने उना दी विचार कर लेनी जरूरी है तां जो इना कारणा तो सावधान होके मनुख अपने आप नू संभाल सके। पहला कारण इंज जापदा है कि माता पिता दी संगत विचों ही ए नशे आ लगदे ने। जेड़े माता पिता खुद आप नशा वर्तन दे आदि हो चुके हन अते ओ समय समय अपने बच्चियां दे सामने नशा वर्तदे हन, अक्सर अजिहे परिवारां दे बच्चे समां मिलण ते नशियां दा सेवन करन लग जांदे हन, क्योंकि बच्चे विच दो गुण बहुत प्रबल हुंदे हन। पहला, जो बच्चा अखां नाल वेखदा है ओह ही करन लग जांदा है, दूसरा जो कन्नां नाल सुणदा है उस सुने हुए चंगे जां माड़े नूं जुबान राही बोल के साकार करदा है। भावें अजिहे माता पिता मन करके ये नहीं चाहुंदे कि उहनां दा बच्चा नशई हो जावे जां नशे वरतण लग जावे, समय समय वह अपने बच्चियां नूं नशियां दा सेवन करन तों वरजदे भी हैं, नशियां दे माड़े प्रभावां बारे दसदे भी हन। भावें मां बच्चे मां बाप दे सामने खुल के कुछ नहीं कह सकदे, पर सूखम रूप विच वह महसूस करदे ने कि नशियां नूं सेवन करन विच इन्नी ही बुरियाई है तां फिर यह मां प्यो साडे क्यों वरतदे हन। कई जुरत वाले बच्चे यह कहण दा हिया भी कर लैंदे हन, हौसले नाल पुछ भी लैंदे ने कि जे नशे दा सेवन साडे लई माड़ा है ਤਾਂ ਕੀ ਤੁਹਾਡੇ ਵਾਸਤੇ ਗੁਣਕਾਰੀ ਹੈ? ਤੇ ਫਿਰ ਇਸ ਕੀਤੇ ਹੋਏ ਸਵਾਲ ਦਾ ਜਵਾਬ ਮਾਂ ਬਾਪ ਪਾਸ ਨਹੀਂ ਹੁੰਦਾ, ਜਿਹੜੇ ਮਾਂ ਬਾਪ ਆਪ ਨਸ਼ਿਆਂ ਦੀ ਦਲਦਲ ਵਿਚ ਫਸੇ ਹੁੰਦੇ ਹਨ। ਦੂਜਾ ਕਾਰਨ ਜਾਪਦਾ ਹੈ ਮੈਰਿਜ ਪਾਲਸਾਂ ਅਤੇ ਪਾਰਟੀ ਹਾਲਾਂ ਵਿਚੋਂ ਇਹ ਨਸ਼ੇ ਲੱਗ ਜਾਂਦੇ ਨੇ। ਅੱਜ ਕੱਲ ਵਿਆਹ ਸ਼ਾਦੀਆਂ ਤੇ ਪਾਰਟੀਆਂ ਸਮੇਂ ਬੱਚਿਆਂ ਨੂੰ ਮਾਤਾ ਪਿਤਾ ਨਾਲ ਜਾਂ ਇਕੱਲੇ ਜਦੋਂ ਮੈਰਿਜ ਪੈਲਸਾਂ ਜਾਂ ਹਾਲਾਂ ਵਿਚ ਜਾਣ ਦਾ ਸਮਾਂ ਮਿਲਦਾ ਹੈ ਨਾ, ਉਥੇ ਵੀ ਬਹਿਰੇ ਜਦੋਂ ਵਾਰ ਵਾਰ ਉਹਨਾਂ ਅੱਗੇ ਤਰ੍ਹਾਂ ਤਰ੍ਹਾਂ ਦੀ ਸ਼ਰਾਬ ਦੇ ਗਲਾਸ ਲਿਆ ਕੇ ਪੀਣ ਲਈ ਪੇਸ਼ ਕਰਦੇ ਨੇ ਤੇ ਸਾਥੀਆਂ ਦੇ ਕਹਿਣ ਨਾਲ ਜਾਂ ਸੁੱਤੇ ਸਿੱਧੀ ਸਵਾਦ ਚੱਖਣ ਦਾ ਸ਼ੌਕ ਮਨ ਵਿੱਚ ਉਪਜਦਾ ਹੈ ਤਾਂ ਬੱਚਿਆਂ ਦਾ ਮਨ ਲਲਚਾ ਜਾਂਦਾ ਹੈ ਅਤੇ ਉਹ ਮੁਫ਼ਤ ਦੀ ਮਿਲ ਰਹੀ ਸ਼ਰਾਬ ਨੂੰ ਔਖ ਸੌਖ ਨਾਲ ਇੱਕ ਵਾਰ ਪੀ ਲੈਂਦੇ ਨੇ। ਥੋੜੇ ਚਿਰ ਬਾਅਦ ਜਦੋਂ ਉਹਨਾਂ ਨੂੰ ਕੁਝ ਸਰੂਰ ਜਿਹਾ ਆਉਂਦਾ ਤਾਂ ਉਹ ਸਰੀਰ ਵਿੱਚ ਨਵਾਂਪਣ ਮਹਿਸੂਸ ਕਰਦੇ ਹਨ, ਸਾਥੀਆਂ ਨਾਲ ਰਲ ਕੇ ਨੱਚਣ ਟੱਪਣ ਲੱਗ ਜਾਂਦੇ ਨੇ। ਪੀਤੇ ਹੋਏ ਪੈਗ ਦਾ ਅਸਰ ਉਤਰਨ ਤੇ ਉਹ ਮੁੜ ਫਿਰ ਨਸ਼ੇ ਦਾ ਸੇਵਨ ਕਰ ਲੈਂਦੇ ਨੇ। ਇਸ ਤਰ੍ਹਾਂ ਕਰਦੇ ਕਰਦੇ ਅਣਜਾਣਪੁਣੇ ਵਿੱਚ ਹੀ ਬੱਚੇ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਜਾਂਦੇ ਹਨ। ਸਹਿਜੇ ਸਹਿਜੇ ਇਹ ਆਦਤ ਪੱਕ ਕੇ ਉਹਨਾਂ ਨੂੰ ਪੱਕੇ ਅਮਲੀ ਬਣਾ ਦਿੰਦੀ ਹੈ ਜੋ ਭਵਿੱਖ ਵਿੱਚ ਉਹਨਾਂ ਦੇ ਜੀਵਨ ਨੂੰ ਬਰਬਾਦ ਕਰਨ ਦਾ ਕਾਰਨ ਬਣ ਜਾਂਦੀ ਹੈ। ਪਾਰਟੀ ਸਮੇਂ ਮਾਂ ਬਾਪ ਆਪ ਤਾਂ ਖੁਦ ਖਾਣ ਪੀਣ ਅਤੇ ਮੇਲ ਮਿਲਾਪ ਦੇ ਕਾਰਜ ਵਿੱਚ ਰੁੱਝੇ ਹੁੰਦੇ ਹਨ, ਬੱਚਿਆਂ ਵਿਚ ਅਜੇ ਦੂਰ ਅੰਦੇਸ਼ੀ ਦੀ ਘਾਟ ਹੁੰਦੀ ਹੈ, ਇਸ ਲਈ ਉਹ ਆਪਣੇ ਮਾਂ ਬਾਪ ਦੀ ਇਸ ਅਣਗਹਿਲੀ ਦਾ ਲਾਭ ਉਠਾ ਕੇ ਨਸ਼ੇ ਦੀ ਬਿਮਾਰੀ ਨੂੰ ਸਹੇੜ ਕੇ ਖੁਸ਼ ਹੁੰਦੇ ਹਨ। ਤੀਜਾ ਕਾਰਨ ਹੈ ਅਗਿਆਨਤਾ ਹੀ ਕਾਰਨ। ਕਿਸੇ ਵੀ ਮਾੜੀ ਚੀਜ਼ ਤੋਂ ਮਨੁੱਖ ਓਨਾ ਚਿਰ ਬਚ ਨਹੀਂ ਸਕਦਾ ਜਿੰਨਾ ਚਿਰ ਉਸ ਵਸਤੂ ਦੇ ਔਗਣਾ ਨਾਲ ਨਫ਼ਰਤ ਨਹੀਂ ਕਰਦਾ ਅਤੇ ਉਸ ਵਸਤੂ ਦੇ ਸੇਵਨ ਕਰਨ ਉਪਰੰਤ ਨਿਕਲਣ ਵਾਲੇ ਮਾੜੇ ਅੰਜਾਮ ਤੋਂ ਸਾਵਧਾਨ ਨਹੀਂ ਹੁੰਦਾ। ਉਤਨਾ ਚਿਰ ਤੱਕ ਉਹ ਮਾੜੀ ਵਸਤੂ ਤੋਂ ਬਚ ਨਹੀਂ ਸਕਦਾ। ਜਦੋਂ ਕੋਈ ਅਗਿਆਨਤਾ ਵਸ ਜਾਂ ਲਾਪਰਵਾਹੀ ਅਧੀਨ ਜਾਂ ਜਾਣ ਬੁੱਝ ਕੇ ਉਸ ਦੇ ਔਗਣਾਂ ਨੂੰ ਅੱਖੋਂ ਪਰੋਖੇ ਕਰਕੇ ਜਾਂ ਗਾਫਲ ਹੋ ਕੇ ਉਸ ਸ਼ੈ ਦੇ ਮਾੜੇਪਨ ਨੂੰ ਵੀ ਪਿਆਰ ਕਰਦਾ ਤੇ ਔਗਣਾਂ ਨੂੰ ਵੀ ਗੁਣਾਂ ਦੇ ਰੂਪ ਵਿਚ ਸਵੀਕਾਰ ਕਰ ਲੈਂਦਾ, ਫਿਰ ਮਨੁੱਖ ਕਦੇ ਵੀ ਉਸ ਮਾੜੀ ਚੀਜ਼ ਦੇ ਵਰਤਣ ਤੋਂ ਜਾਂ ਮਾੜੇ ਕੰਮ ਤੋਂ ਬਚ ਨਹੀਂ ਸਕਦਾ। ਕਦੇ ਸਮਾਂ ਸੀ ਜੇ ਕੋਈ ਮਨੁੱਖ ਮਾੜੀ ਸੋਭਤ ਨਾਲ ਰਲ ਕੇ ਸ਼ਰਾਬ ਪੀ ਲੈਂਦਾ ਸੀ, ਉਹ ਉਨ੍ਹਾਂ ਚਿਰ ਆਪਣੇ ਬੱਚਿਆਂ ਤੇ ਵਡੇਰਿਆਂ ਦੇ ਸਾਹਮਣੇ ਪਰਿਵਾਰ ਵਿਚ ਜਾਣ ਦਾ ਹੌਸਲਾ ਨਹੀਂ ਸੀ ਕਰਦਾ ਜਿੰਨਾ ਚਿਰ ਉਹ ਪੂਰੀ ਤਰ੍ਹਾਂ ਸੋਫੀ ਹਾਲਤ ਵਿਚ ਨਾ ਹੋ ਜਾਵੇ। ਨਸ਼ਈ ਹਾਲਤ ਵਾਲਾ ਸਮਾਂ ਉਹ ਲੁਕ ਛਿਪ ਕੇ ਪੂਰਾ ਕਰਦਾ ਸੀ, ਪਰ ਅੱਜ ਹਾਲਾਤ ਐਸੇ ਬਣ ਗਏ ਹਨ ਕਿ ਤਿੰਨ ਪੀੜ੍ਹੀਆਂ ਭਾਵ ਬਾਪ ਪੁੱਤਰ ਤੇ ਪੋਤਰਾ ਇਕੱਠੇ ਬੈਠ ਕੇ ਸ਼ਰਾਬ ਨੂੰ ਸੋਸ਼ਲ ਡਰਿੰਕ ਦਾ ਨਾਂ ਦੇ ਕੇ ਪੀਣ ਵਿਚ ਮਾਣ ਮਹਿਸੂਸ ਕਰਦੇ ਨੇ। ਚੌਥਾ ਕਾਰਨ ਹੈ ਮਹਿਮਾਨ ਨਵਾਜ਼ੀ ਕਰਦਿਆਂ ਜਾਂ ਕਰਾਉਂਦਿਆਂ ਵੀ ਨਸ਼ੇ ਆ ਘੇਰਦੇ ਨੇ। ਅੱਜ ਕੱਲ ਘਰਾਂ ਵਿਚ ਆਏ ਮਹਿਮਾਨਾਂ ਦੀ ਖਾਤਰਦਾਰੀ ਵੀ ਸ਼ਰਾਬ ਪਲਾਏ ਤੋਂ ਬਿਨਾਂ ਅਧੂਰੀ ਸਮਝੀ ਜਾਂਦੀ ਹੈ। ਉਧਰ ਮਹਿਮਾਨ ਨੂੰ ਵੀ ਜਿੰਨੇ ਮਰਜ਼ੀ ਚੰਗੇ ਤੋਂ ਚੰਗੇ ਭੋਜਨ ਜਾਂ ਪਦਾਰਥ ਖੁਆਏ ਪਿਆਏ ਜਾਣ, ਪਰ ਉਸ ਦੀ ਪ੍ਰਸੰਨਤਾ ਓਨਾ ਚਿਰ ਨਹੀਂ ਹੁੰਦੀ ਜਿੰਨਾ ਚਿਰ ਉਸ ਨੂੰ ਸ਼ਰਾਬ ਭਾਵ ਸ਼ਰਾਰਤ ਦਾ ਪਾਣੀ ਨਾ ਪਿਲਾਇਆ ਜਾਵੇ। ਜਦੋਂ ਸ਼ਰਾਰਤ ਦੇ ਪਾਣੀ ਦੇ ਪੈਗ ਮਿਲ ਗਏ ਤਾਂ ਮਹਿਮਾਨ ਦੀ ਸੰਤੁਸ਼ਟਤਾ ਹੋ ਗਈ ਸਮਝੋ, ਕਿਉਂਕਿ ਸ਼ਰਾਬ ਦੇ ਪੈਗ ਪੀਂਦਿਆਂ ਹੀ ਥੋੜੇ ਸਮੇਂ ਵਿਚ ਉਹ ਆਰੰਭਕ ਸਮੇਂ ਵਿਚ ਬੇਨਤੀ ਕੀਤੀ ਕੋਭ ਅਵਸਥਾ ਉਸ ਹਾਲਤ ਵਿਚ ਚਲਾ ਜਾਂਦਾ ਹੈ। ਫਿਰ ਨਾ ਚੰਗੇ ਖਾਣੇ ਦੀ ਲੋੜ, ਨਾ ਆਓ ਭਗਤ ਦੀ ਲਾਲਸਾ, ਨਾ ਚੰਗੀ ਸੇਜਾ ਦੀ ਆਸ, ਕਿਉਂਕਿ ਉਹ ਕੋਭ ਅਵਸਥਾ ਅਧੀਨ ਆਪਣੀ ਹੀ ਨਵੀਂ ਰਚੀ ਦੁਨੀਆਂ ਵਿਚ ਚਲਾ ਜਾਂਦਾ ਹੈ। ਇਸ ਸੰਸਾਰ ਨਾਲੋਂ ਉਸ ਦਾ ਨਾਤਾ ਹੀ ਟੁੱਟ ਜਾਂਦਾ ਹੈ। 5-6 ਘੰਟੇ ਬਾਅਦ ਹੀ ਮੁੜ ਉਸ ਦਾ ਸੰਪਰਕ ਇਸ ਦੁਨੀਆਂ ਨਾਲ ਬਣਦਾ ਹੈ ਜਦੋਂ ਨਸ਼ੇ ਦੀ ਤੋਟ ਆਉਂਦੀ ਹੈ। ਇਸ ਤਰ੍ਹਾਂ ਮਹਿਮਾਨ ਨਵਾਜ਼ੀ ਕਰਦਿਆਂ ਤੇ ਕਰਾਉਂਦਿਆਂ ਨਿਤ ਨਵੇਂ ਅਮਲੀ ਬਣ ਰਹੇ ਹਨ ਜਿਨ੍ਹਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। 5ਵਾਂ ਕਾਰਨ ਜਾਪਦਾ ਹੈ ਨਸ਼ਈਆਂ ਦੀ ਸੰਗਤ ਅਤੇ ਨਸ਼ਿਆਂ ਦੀ ਸੋਭਾ ਸੁਣਨ ਦੁਆਰਾ। ਸਾਡੇ ਨਿਤ ਦੇ ਜੀਵਨ ਉੱਪਰ ਸੰਗਤ ਦਾ ਬਹੁਤ ਅਸਰ ਪੈਂਦਾ ਹੈ। ਜਿਹੋ ਜਿਹੇ ਬੰਦਿਆਂ ਦੀ ਮਨੁੱਖ ਸੰਗਤ ਕਰਦਾ ਹੈ ਉਹੋ ਜਿਹਾ ਹੀ ਉਸ ਦਾ ਜੀਵਨ ਬਣ ਜਾਂਦਾ ਹੈ। ਬਾਬਾ ਕਬੀਰ ਜੀ ਦਾ ਫਰਮਾਨ ਹੈ ਕਿ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਜਦੋਂ ਕਿਤੇ ਅਗਿਆਨਤਾ ਅਧੀਨ ਜਾਂ ਮਜਬੂਰੀ ਵਸ ਮਨੁੱਖ ਨਸ਼ਈਆਂ ਦੀ ਸੰਗਤ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਨਸ਼ਈ ਮਨੁੱਖ ਨਸ਼ਿਆਂ ਦੀ ਲੋਰ ਵਿਚ ਨਸ਼ਿਆਂ ਦੀ ਉਸਤ ਤੇ ਪੜੁੱਲ ਬੰਨ ਦਿੰਦੇ ਹੋਏ ਕੁਕੀਨ ਨੂੰ ਪ੍ਰਮਾਤਮਾ ਦਾ ਤੋਹਫਾ, ਸ਼ਰਾਬ ਨੂੰ ਹੁਸਨ ਭਰੀ, ਹੈਰੋਇਨ ਜੋ ਮਨੁੱਖ ਦਾ ਮਾਣ ਸਤਿਕਾਰ ਧਨ ਧਾਮ ਸਭ ਜੜੋਂ ਉਡਾ ਦਿੰਦੀ ਹੈ, ਉਸ ਨੂੰ ਉੱਡਣ ਭਰੀ, ਅਫੀਮ ਨੂੰ ਸਵਰਗਾਂ ਦੀ ਰਾਣੀ ਕਹਿ ਕੇ ਪੁਕਾਰ ਦੇ ਸਤਿਕਾਰ ਦੇ, ਪੋਸਟ ਨੂੰ ਨਸ਼ਿਆਂ ਦਾ ਬਾਦਸ਼ਾਹ ਦੱਸ ਕੇ ਆਦਰ ਦਿੰਦੇ, ਸ਼ਾਇਰ ਕਰਦੇ ਨਸ਼ਿਆਂ ਨੂੰ ਸ਼ਾਇਰੀ ਕਰਕੇ ਕਰਦੇ ਨਸ਼ਿਆਂ ਨੂੰ ਸਵਰਗ ਦੇ ਝੂਟੇ ਦਵਾਉਣ ਵਾਲੇ ਕਹਿ ਕੇ ਇੱਥੋਂ ਤੱਕ ਉਸਤਤ ਕਰਦੇ ਨੇ, ਪੋਸਤਾ ਦਿਲ ਦੋਸਤਾ ਤੇਰੇ ਤੇਰਾ ਸੋਨੇ ਮੜਾਵਾਂ ਬੂਟਾ, ਲੱਖ ਲੱਖ ਦੀ ਤੇਰੀ ਇੱਕ ਇੱਕ ਲੋਰੀ, ਅਰਬਾਂ ਦਾ ਤੇਰਾ ਝੂਟਾ, ਇਹੋ ਜਿਹੇ ਦੋਹਰੇ ਰਚ ਕੇ ਅਜਿਹੀਆਂ ਤੁਕਬੰਦੀਆਂ ਕਰਕੇ ਜਦੋਂ ਲੋਰ ਵਿਚ ਗਾਉਂਦੇ ਨੇ ਨਾ ਤਾਂ ਭੋਲਾ ਭਾਲਾ ਮਨੁੱਖ ਉਹ ਵੀ ਡੋਲ ਜਾਂਦਾ ਕਿ ਸ਼ਾਇਦ ਸੱਚੀ ਮੁੱਚੀ ਹੀ ਨਸ਼ੇ ਦਾ ਪਿਆਲਾ ਪੀਣ ਨਾਲ ਲੱਖਾਂ ਕਰੋੜਾਂ ਰੁਪਈਆਂ ਦੇ ਸਵਰਗੀ ਝੂਟੇ ਮਿਲਦੇ ਹੀ ਹੋਣਗੇ, ਐਵੇਂ ਤੇ ਨਹੀਂ ਇਹ ਕਹਿ ਰਹੇ। ਇਹੋ ਜਿਹੀ ਡਾਵਾਂਡੋਲੀ ਸਥਿਤੀ ਦਾ ਨਸ਼ਈ ਮਨੁੱਖ ਫਾਇਦਾ ਲੈ ਕੇ ਉਸ ਡਾਵਾਂਡੋਲ ਹੋਏ ਸੋਫੀ ਮਨੁੱਖ ਨੂੰ ਆਪਣੇ ਨਾਲ ਰਲਾਉਣ ਲਈ ਮੁਫ਼ਤ ਵਿਚ ਨਸ਼ੇ ਦਾ ਪਿਆਲਾ ਭੇਟ ਕਰ ਦਿੰਦੇ ਨੇ। ਪਿਆਲਾ ਪੀਤਾ, ਸਰੂਰ ਆਇਆ, ਦੁਨੀਆਂ ਭੁੱਲੀ, 2-4 ਵਾਰ ਅਜਿਹਾ ਸਮਾਂ ਬਣ ਗਿਆ ਤਾਂ ਸਮਝੋ ਇਕ ਹੋਰ ਪੱਕੇ ਅਮਲੀ ਨੇ ਨਸ਼ਈਆਂ ਦੀ ਦੁਨੀਆਂ ਵਿਚ ਜਨਮ ਲੈ ਲਿਆ। 6ਵਾਂ ਕਾਰਨ ਜਾਪਦਾ ਹੈ ਥਕਾਵਟ ਦੂਰ ਕਰਨ ਦਾ ਬਹਾਨਾ। ਆਪਣੇ ਅਤੇ ਪਰਿਵਾਰ ਦੀ ਰੋਜੀ ਰੋਟੀ ਕਮਾਉਣ ਲਈ ਜਦੋਂ ਮਨੁੱਖ ਸਰੀਰਕ ਮੁਸ਼ਕਤ ਦਾ ਕੰਮ ਕਰਦਾ ਥਕੇਵਾਂ ਮਹਿਸੂਸ ਕਰਦਾ ਹੈ ਤਾਂ ਸਰੀਰ ਪਾਸੋਂ ਹੋਰ ਕੰਮ ਲੈਣ ਲਈ ਤੇ ਥਕੇਵੇਂ ਨੂੰ ਦੂਰ ਕਰਨ ਲਈ ਮਨੁੱਖ ਕਿਸੇ ਨਸ਼ੇ ਦਾ ਜਾਂ ਗੋਲੀਆਂ ਕੈਪਸੂਲਾਂ ਦਾ ਸਹਾਰਾ ਲੈਂਦਾ ਹੈ। ਨਸ਼ੇ ਆਸਰਤ ਹੋਣ ਕਰਕੇ ਮਨੁੱਖ ਕੰਮ ਵੀ ਵਾਧੂ ਕਰ ਲੈਂਦਾ ਹੈ ਅਤੇ ਥਕੇਵੇਂ ਦੇ ਦੁੱਖ ਤੋਂ ਵੀ ਮੁਕਤ ਰਹਿੰਦਾ ਹੈ। ਕੰਮ ਦੇ ਲਾਲਚ ਕਾਰਨ ਅਤੇ ਥਕੇਵੇਂ ਤੋਂ ਛੁਟਕਾਰਾ ਪਾਈ ਰੱਖਣ ਲਈ ਇਸ ਤਰ੍ਹਾਂ ਹਰ ਰੋਜ਼ ਮਨੁੱਖ ਨਸ਼ੇ ਦਾ ਆਸਰਾ ਲੈਣਾ ਸ਼ੁਰੂ ਕਰ ਲੈਂਦਾ ਹੈ ਤੇ ਇਹ ਆਸਰਾ ਲੈਂਦਾ ਲੈਂਦਾ ਇੱਕ ਦਿਨ ਬਿਲਕੁਲ ਹੀ ਨਸ਼ੇ ਦੇ ਸਹਾਰੇ ਹੋ ਜਾਂਦਾ ਹੈ। ਅਗਲਾ ਕਾਰਨ ਜਾਪਦਾ ਹੈ ਮਾਲਕਾਂ ਵੱਲੋਂ ਕਾਮਿਆਂ ਤੋਂ ਵੱਧ ਕੰਮ ਲੈਣ ਲਈ ਨਸ਼ਿਆਂ ਦੀ ਵਰਤੋਂ। ਅੱਜ ਕੱਲ੍ਹ ਇੱਕ ਹੋਰ ਗੱਲ ਵੀ ਵੇਖਣ ਤੇ ਸੁਣਨ ਵਿਚ ਆਈ ਹੈ ਕਿ ਜ਼ਿਮੀਂਦਾਰ ਲੋਕ ਜਾਂ ਫੈਕਟਰੀ ਦੇ ਮਾਲਕ ਆਪਣੇ ਕਾਮਿਆਂ ਪਾਸੋਂ ਵਧੇਰੇ ਕੰਮ ਲੈਣ ਲਈ ਜਾਂ ਤਾਂ ਆਪਣੇ ਕਾਮਿਆਂ ਨੂੰ ਸਿੱਧੇ ਰੂਪ ਵਿਚ ਘਟੀਆ ਦਰਜੇ ਦਾ ਨਸ਼ਾ ਮੁਫ਼ਤ ਵਿਚ ਦਿੰਦੇ ਹਨ ਜਾਂ ਫਿਰ ਉਨ੍ਹਾਂ ਨੂੰ 100 ਮੀਲ ਦੀ ਚਾਹ ਪਿਲਾਉਣ ਦੇ ਬਹਾਨੇ ਚਾਹ ਵਿਚ ਭੁੱਕੀ ਆਦਿ ਨਸ਼ੇ ਪਾ ਕੇ ਪਿਲਾ ਦਿੰਦੇ ਹਨ। ਕੰਮ ਕਰਨ ਵਾਲੇ ਵੀ 100 ਮੀਲ ਦੀ ਚਾਹ ਪੀ ਕੇ 200 मील का कम करके खुश हुंदे हन। उन्हां नूं इह नहीं पता चलदा कि मालक उन्हां नाल दगा कमा रहा है अते उन्हां नूं सदीव काल लई नशियां दी गरकण विच सुट रहा है। इसे करके हर तरह रोज 100 मील की चाह पींदियां पींदियां थोड़े समय विच ही 100 अमलियां का एक होर टोला तैयार हो जाता है। बेरोजगारी कारण नशे। अज सारी दुनिया विच ही बेरोजगारी बहुत वध चुकी है। कंप्यूटर अते मशीनरी का युग होण करके मध वर्ग के पढ़े लिखे नौजवानों लई रोजगार के मौके बहुत घट गए हैं। अजोका नौजवान शरीरक मशक्कत के काम करने विच अपनी हेठी समझता है। उपरली पद्धर का काम उस नूं मिलदा कोई नहीं क्योंकि उस लैवल की पढ़ाई या तजर्बा उस पास हुंदा नहीं। घरोगी लोड़ां ज्यों दियां त्यों रहिंदियां हन। मां बाप परिवार उस नौजवान के हत्थां वल वेखदा है। अजिही स्थिति विच मनुख उपर मानसिक तनाव बन जांदा है। अजिहे मानसिक तनाव अते चिंता नूं दूर करन लई मनुख फिर नशियां दा सहारा टोलदा है। कुछ घंटियां दा समां तां नशे दी मदहोशी विच बीत जांदा है। नशे दी लोर घटण उपरंत मनुख दे दिमाग उपर मुड़ चिंता अते फिकर भारू हो जांदे हन। चिंता फिकर दे बोझ नूं दूर करन लई मनुख मुड़ नशियां दा सहारा लैंदा है। समस्या दी जड़ ज्यों दी त्यों रहिंदी है। सगों घरोगी खर्चे दे नाल नाल नशे दे खर्चे दा बोझ होर वध जांदा है। मायकी तंगी मनुख दा गला होर घुटना शुरू कर दिंदी है। ऐसी हालत विच मनुख कोई छोटा वड्डा रुजगार चलाउण दी थां पुरखियां दी बनाई हुई विरासत नूं ही चलदा करना आरंभ कर दिंदा है। नशे दी गिरफ्त विच फसे हुए मनुख दी हालत अजही बन जांदी है कि कई वार मनुख अमोलक मनुखा जन्म तों वी खलासी प्राप्त करन प्राप्त प्रति सोचना आरंभ कर दिंदा है अते इस मानसिक तनाव अधीन आत्म हत्या कर लेंदा है। नौवा कारण इलेक्शनां विचों नशियां दी लाग। साडे देश विच लोक राज है। लोक राज विच मुखी बनन लई वोट चाहीदे ने। वोटां दी प्राप्ति वास्ते राजनीतिक बंदे जिथे घरां घरां विच जा के हथ जोड़ के प्यार नाल वोटां लई वास्ता पाउंदे ने। माया दे नाल वोट खरीददे ने। उत्थे वोटां दी प्राप्ति लई घर घर नशे पहुंचाउणे भी अपना फर्ज समझदे हन। बहुते इलैक्शन दफ्तरां विचों अन्न दे लंगर नाल बकायदा हर किस्म दे नशियां दा प्रवाह भी चलाया जांदा है। इलैक्शन चाहे पिंड पद्धर दी होवे इलाका पद्धर दी होवे नशियां दे साधन तों बिना जितनी अज दे दौर विच असंभव बन गई है। जिवें समाज पंच सरपंच MLA MP चुण के सरकार दी झोली पाउंदे हन तिवें ही चुणे हुए पंच सरपंच MLA अते MP इलैक्शनां दे दिनां विच हजारां नवें अमली तैयार करके समाज नूं भेटा करदे हन क्योंकि जिहड़े मनुख इलैक्शनां दे दिनां विच मुफ्त दी शराब अते होर किस्म दा नशा खुले रूप विच एक महीना जां वध समां वरत लैंदा है उह तसदीकशुदा भाव सर्टिफाइड अमली निश्चय बन जांदा है। इलैक्शन जितण वाले तां जित प्राप्त करन उपरंत उच्च अहुदियां ते जा बराजदे हन। इधर इलैक्शनां विचों तैयार होए अमली अपना नशा पूरा करन लई परिवार दे पेट विच लत मारनी आरंभ कर दिंदे हन। घरां विच कलेश बन जांदा है। जमीनां जायदादां विकणियां आरंभ हो जांदियां हन किस वास्ते नशा पूरा करन लई। दसवां कारण जो एक आम सुनण विच आउंदा है सोसायटी प्रभाव अधीन नशियां दा लगना। कई वार मनुख देखण विच आउंदा है कि चंगे चंगे दाने सज्जण जो खुद नशियां दे बुरे प्रभाव तों जाणू हन अते दूसरियां नूं भी जागृत करदे हन खुद नशियां दी गिरफ्त विच आ जांदे हन। पुछण ते उत्तर मिलदा है कि मैं तां खुद इन्हां नशियां दा विरोधी सां पर सोसायटी दे दबाव अधीन मैं नशियां दी भैड़ी आदत दा गुलाम बन गया हां। इस सोसायटी दे प्रभाव नूं पीयर प्रैशर भी आख्या जांदा है। तो याद रखने वाली गल है कि असूल अते सच्चाई उत्ते दृढ़ता नाल पहरा देण वाले मनुख उत्ते कदे भी सोसायटी दा प्रभाव नहीं पैंदा। पीयर प्रैशर कदे नहीं पैंदा उस व्यक्ति ते जो अपने असूल अते सच्चाई उत्ते दृढ़ता नाल पहरा देण वाला होवे। सगों सोसायटी असूल अते सच्चाई वाले मनुख दा प्रभाव कबूलदी है ते कदर करदी है। समाज दा प्रभाव उदों ही मनुख उत्ते हावी हुंदा है जदों मनुख अपनी जमीर नूं हीनता भाव विच लिजा के अपने असूल दा त्याग करके अपनी सुरत नूं दूसरे दी सुरत अधीन दुबेल कर दिंदा है। दुबेल होई सुरत दा अपना असूल कोई नहीं रहिंदा। ਅਜਿਹਾ ਦੁਬੇਲ ਸੁਰਤੀ ਦਾ ਮਾਲਕ ਸਮਾਜ ਅਤੇ ਸੁਸਾਇਟੀ ਦੀ ਨਿਗਾਹ ਵਿਚ ਸਤਿਕਾਰ ਵੀ ਨਹੀਂ ਪਾਉਂਦਾ। ਕਦਰ ਹਮੇਸ਼ਾ ਆਪਣੇ ਅਸੂਲ ਉੱਤੇ ਪਹਿਰਾ ਦੇਣ ਵਾਲਿਆਂ ਦੀ ਹੀ ਹੁੰਦੀ ਹੈ। ਅਸਲ ਵਿਚ ਸੁਸਾਇਟੀ ਦਾ ਪ੍ਰੈਸ਼ਰ ਵੀ ਉਹੋ ਹੀ ਮਨੁੱਖ ਕਬੂਲਦਾ ਹੈ ਜਿਸ ਦੀ ਆਪਣੀ ਜ਼ਮੀਰ ਕਮਜ਼ੋਰ ਹੁੰਦੀ ਹੈ। ਤਕੜੀ ਜ਼ਮੀਰ ਅਤੇ ਅਸੂਲ ਦਾ ਧਾਰਨੀ ਮਨੁੱਖ ਭਾਵੇਂ ਇਕੱਲਾ ਵੀ ਕਿਉਂ ਨਾ ਰਹਿ ਜਾਵੇ, ਸਾਰਾ ਸਮਾਜ ਅਤੇ ਸੁਸਾਇਟੀ ਉਸ ਦਾ ਸਤਿਕਾਰ ਕਰਦੀ ਹੈ। ਇਸ ਲਈ ਕਦੇ ਵੀ ਮਾੜੀ ਸੁਸਾਇਟੀ ਦੇ ਪ੍ਰਭਾਵ ਅਧੀਨ ਆਪਣੇ ਅਸੂਲ ਦਾ ਤਿਆਗ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਨਸ਼ੇ ਦੀ ਬੁਰੀ ਲੱਤ ਵਿਚ ਫਸਣਾ ਚਾਹੀਦਾ। ਪਰਿਵਾਰਕ ਝਗੜੇ ਇਹ ਵੀ ਇਕ ਕਾਰਨ ਹੈ ਨਸ਼ਿਆਂ ਵਿਚ ਖੁੱਭਣ ਦਾ। ਸੰਸਾਰ ਵਿਚ ਵਿਚਰਦਿਆਂ ਕਈ ਵਾਰ ਪਰਿਵਾਰ ਵਿਚ ਪਤੀ ਪਤਨੀ ਦਾ, ਪਿਓ ਪੁੱਤਰ ਦਾ ਤਕਰਾਰ ਹੋ ਜਾਂਦਾ ਹੈ। ਘਰੋਗੀ ਕਲੇਸ਼ ਹੀ ਮਨੁੱਖ ਦੇ ਮਾਨਸਿਕ ਤਣਾਓ ਦਾ ਕਾਰਨ ਬਣ ਜਾਂਦਾ ਹੈ। ਮਨੁੱਖ ਇਸ ਤਕਰਾਰ ਅਤੇ ਝਗੜੇ ਦਾ ਮੁੱਢੋਂ ਹੱਲ ਲੱਭਣ ਦੀ ਥਾਂ ਆਪਣੇ ਮਾਨਸਿਕ ਤਣਾਓ ਤੋਂ ਬਚਣ ਲਈ ਨਸ਼ਿਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦਾ ਹੈ। ਨਸ਼ਿਆਂ ਦੇ ਸੇਵਨ ਕਰਨ ਦੇ ਨਾਲ ਅਕਲ ਬਿਲਕੁਲ ਹੀ ਮਾਰੀ ਜਾਂਦੀ ਹੈ। ਅਜਿਹੀ ਨਸ਼ੀਲੀ ਬਾਬਰੀ ਹਾਲਤ ਵਿਚ ਮਨੁੱਖ ਮਾਨਸਿਕ ਤਣਾਓ ਤੋਂ ਬਚਦਾ ਘਰ ਵਿਚ ਹੋਰ ਕਲੇਸ਼ ਵਧਾ ਲੈਂਦਾ ਹੈ। ਜਿਉਂ ਜਿਉਂ ਕਲੇਸ਼ ਵੱਧਦਾ ਹੈ ਤਿਉਂ ਤਿਉਂ ਮਨੁੱਖ ਦਾ ਦਿਮਾਗੀ ਤਣਾਓ ਵੱਧਦਾ ਹੈ। ਜਿਉਂ ਜਿਉਂ ਦਿਮਾਗੀ ਤਣਾਓ ਵੱਧਦਾ ਹੈ ਤਿਉਂ ਤਿਉਂ ਮਨੁੱਖ ਨਸ਼ਿਆਂ ਦਾ ਹੋਰ ਸੇਵਨ ਕਰਦਾ ਹੈ। ਜਿਉਂ ਜਿਉਂ ਮਨੁੱਖ ਨਸ਼ੇ ਦਾ ਸਹਾਰਾ ਲੈਂਦਾ ਹੈ ਕਲਾ ਕਲੇਸ਼ ਹੋਰ ਵੱਧਦੇ ਹਨ। ਮਨੁੱਖ ਪਰਿਵਾਰਕ ਝਗੜਿਆਂ ਦਾ ਹੱਲ ਨਸ਼ਿਆਂ ਰਾਹੀਂ ਲੱਭਦਾ ਲੱਭਦਾ ਇਕ ਦਿਨ ਆਪਣੇ ਅਤੇ ਪਰਿਵਾਰ ਲਈ ਖੁਦ ਮੁਸੀਬਤ ਬਣ ਜਾਂਦਾ ਹੈ ਅਤੇ ਪੱਕੇ ਅਮਲੀਆਂ ਦੀ ਕਤਾਰ ਵਿਚ ਖਲੋ ਕੇ ਨਾ ਘਰਦਾ ਰਹਿੰਦਾ ਹੈ ਨਾ ਘਾਟਦਾ। ਆਕਰਸ਼ਿਤ ਪ੍ਰਚਾਰ ਰਾਹੀਂ ਨਸ਼ਿਆਂ ਦਾ ਲੱਗਣਾ। ਅੱਜ ਮਾਇਆ ਦਾ ਯੁੱਗ ਚੱਲ ਰਿਹਾ ਹੈ। ਹਰ ਮਨੁੱਖ ਮਾਇਆ ਇਕੱਤਰ ਕਰਨਾ ਹੀ ਆਪਣੇ ਜੀਵਨ ਦਾ ਨਿਸ਼ਾਨਾ ਬਣਾਈ ਬੈਠਾ ਹੈ। ਮਾਇਆ ਇਕੱਠੀ ਕਰਨ ਲਈ ਭਾਵੇਂ ਮਨੁੱਖ ਦਾ ਕਿੰਨਾ ਵੀ ਨੁਕਸਾਨ ਹੋ ਜਾਵੇ ਜਾਂ ਮਨੁੱਖਤਾ ਦਾ ਉਹ ਕਿੰਨਾ ਵੀ ਨੁਕਸਾਨ ਕਰ ਦੇਵੇ, ਇਸ ਲਈ ਉਹ ਤਿਆਰ ਹੈ। ਇਸ ਸੋਚ ਅਧੀਨ ਨਸ਼ਿਆਂ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ, ਚਾਹੇ ਉਹ ਤੰਬਾਕੂ ਦੇ ਪੈਕ ਤਿਆਰ ਕਰਨ, ਚਾਹੇ ਸ਼ਰਾਬ ਦੇ ਨਸ਼ੇ ਦੀਆਂ ਬੋਤਲਾਂ, ਬੜੇ ਆਕਰਸ਼ਿਤ ਲੇਵਲ ਲਾ ਕੇ ਮਨ ਨੂੰ ਲੁਭਾਉਣ ਵਾਲੇ ਸੁੰਦਰ ਪੈਕਟ ਬਣਾ ਕੇ, ਵੱਡੇ ਵੱਡੇ ਬੋਰਡ ਚੁਰਾਹਿਆਂ ਉੱਤੇ ਸਜਾ ਕੇ, ਟੈਲੀਵਿਜ਼ਨ ਅਤੇ ਅਖਬਾਰਾਂ ਰਾਹੀਂ ਕਰੋੜਾਂ ਰੁਪਏ ਦੇ ਨਸ਼ਿਆਂ ਪ੍ਰਤੀ ਐਸੀ ਆਕਰਸ਼ਿਤ ਇਸ਼ਤਿਹਾਰਬਾਜ਼ੀ ਕਰਦੀਆਂ ਹਨ ਕਿ ਭੋਲਾ ਭਾਲਾ ਮਨੁੱਖ ਨਸ਼ਿਆਂ ਦੇ ਮਾਰੂ ਪ੍ਰਭਾਵ ਨੂੰ ਭੁੱਲ ਕੇ ਨਸ਼ਿਆਂ ਦੀ ਗ੍ਰਿਫਤ ਵਿਚ ਆ ਫਸਦਾ ਹੈ। ਜਿਵੇਂ ਇਕ ਅਣਜਾਣ ਇਕ ਮਾਸੂਮ ਬੱਚਾ ਅੱਗ ਦੀ ਸੁਨਹਿਰੀ ਚਮਕ ਨੂੰ ਵੇਖ ਕੇ ਅੱਗ ਨੂੰ ਹੱਥ ਪਾ ਬੈਠਦਾ ਹੈ, ਭਾਵੇਂ ਹੱਥ ਸੜਨ ਉਪਰੰਤ ਬੱਚਾ ਰੋਂਦਾ ਤੇ ਪਛਤਾਉਂਦਾ ਜ਼ਰੂਰ ਹੈ, ਪਰ ਉਹ ਸਮਾਂ ਹੱਥੋਂ ਨਿਕਲ ਚੁੱਕਾ ਹੁੰਦਾ ਹੈ। ਐਨ ਇਸੇ ਤਰ੍ਹਾਂ ਸੋਹਣੇ ਲੇਵਲ ਵੇਖ ਕੇ, ਆਕਰਸ਼ਿਤ ਪ੍ਰਚਾਰ ਵੇਖ ਕੇ, ਸੁਣ ਕੇ ਮਨੁੱਖ ਨਸ਼ਾ ਪ੍ਰਚਾਰ ਕੰਪਨੀਆਂ ਦੇ ਚੁੰਗਲ ਵਿਚ ਫਸ ਜਾਂਦਾ ਅਤੇ ਨਸ਼ਈ ਬਣ ਕੇ ਸਾਰੀ ਉਮਰ ਰੋਂਦਿਆਂ ਬਤੀਤ ਕਰਦਾ ਹੈ। ਯਾਦ ਰੱਖਣ ਵਾਲੀ ਗੱਲ ਹੈ ਕਿ ਅੱਜ ਮੀਡੀਆ ਦੇ ਪ੍ਰਚਾਰ ਰਾਹੀਂ ਮਿੱਟੀ ਨੂੰ ਸੋਨਾ ਕਹਿ ਕੇ ਸੋਨੇ ਦਾ ਮੁੱਲ ਮਿੱਟੀ ਚੋਂ ਵਟਿਆ ਜਾ ਰਿਹਾ ਹੈ। ਸਾਵਧਾਨ ਅਤੇ ਹੁਸ਼ਿਆਰ ਹੋਣ ਦੀ ਲੋੜ ਹੈ ਤਾਂ ਜੋ ਗੁੰਮਰਾਹਕੁੰਨ ਪ੍ਰਚਾਰ ਤੋਂ ਅਸੀਂ ਬਚ ਸਕੀਏ ਜੋ ਸਾਡੇ ਸਮਾਜ ਲਈ ਘੋੜ ਪੈਦਾ ਕਰ ਰਿਹਾ ਹੈ।